एक ओंकार श्री वाहेगुरु जी की फतेह। अमृतसर 25 जून 1934। श्री कृपालू जी, आप जी का पत्र 16/5/1934 का मेरे कोल पुजा। अखनूर वाली दुखदाई घटना पढ़ी सुनी है ते भाई मनोहर सिंह की माता अते उन्हां दे भरा दे दर्शन भी होए ने, जो कि अपने प्यारे दे बिरहे विच दुखी सन। ये घटना ऐसी हुई है कि जिसनों सुन के सारयां दे हिरदे पंगरदे ने ते टुर गयां लई अरदास विच ते पिछलियां लई हमदर्दी विच दिल वह टुरदे ने। पर संसार की रचना ही ऐसी है कि जगत विच दुख बहुत है अते सारे ही दुख विच फसे हुए ने। किते पुचाल, किते हड़, किते जंग, किते बीमारियां, किते अगां दे हादसे हुंदे ही रहिंदे ने। सतगुरु जी ने भी जगत नूं जलदा वेख के दर्द महसूस किया ते आख्या सी, नानक दुखिया सब संसार, अते अरदास कीती सी, जगत जलंदा रख लै अपनी कृपा धार, जित द्वारे उभरै तितै लै हो उबार। इस अरदास दे नाल मनुख नू आप भी कुछ हीला करन लई रस्ते पाया सी ते फरमान कीता सी सतगुरु ने कि मन्ने नाओ सोई जिण जाए औरी करम ना लेखे लाए। आप नू भी जो इस वेले अखनूर वाला दुख झलना पिया उन्हां होणियां विचों है जिहदे ते मनुख दा वस नहीं चलदा। ते आप जी ने अपने दिल दे डोलन दा जिहड़ा हाल लिखिया है उस नू पढ़ के दिली हमदर्दी ते दुख वंडाउण दा भाव उपजदा है। पर इंसान इंसानां नाल दिली भाव ही प्रगट कर सकता है। जिस तन नू दुख वापरदा है ओह वाली पीड़ ते उस नू ही झलणी पैंदी है। बच्चा दर्द नाल तड़फदा होवे मां कोल बैठी टकोर कर सकती है, दुआ दे सकती है, हमदर्दी नाल रो सकती है। पर जिस थां ते बच्चे नू पीड़ हो रही है उत्थे पहुंच के पीड़ नू दूर नहीं कर सकती। इस तरह के बहुते दुखां विच तां हमदर्दी दे प्रकाश दे सिवाए होर कोई किसे दी सहायता नहीं कर सकता। हाँ, बहुत सारे दुख ऐसे ने जिन्हां विच कुछ मदद हो सकती है। पर मौजूदा दुख जो मां ते भरा नूं अपने बच्चे दे विछोड़े दा होया है उस दा दारू कौन दे सकदा है। ऐसे दुखां नूं जगत विच वेख के, दुनिया दी पीड़ वेख के हिरदे विच द्रव जान वाले ते दारू देन वाले सतगुरु ने फरमान कीता सी, दुख विछोड़ा एक दुख भूख, एक दुख शक्तवार जमदूत, एक दुख रोग लगे तन ताए, वैद ना भोले दारू लाए। ये चार महान दुख असली दुख ने। सो आप दे वियोग विच मैं केवल दिली हमदर्दी ही कर सकदा ते गुरु जी मेहर करन तुहानू सुख ते शांति बख्शन। बाकी रहा आपदा सवाल, इन्हां उपरले दुखां नू देख के ते इसे किस्म दे प्रश्न लैके महात्मा बुद्ध राज छड के संसार विच निकल तुरे सन। ਤੇ ਅਖੀਰ ਉਹਨਾਂ ਨੇ ਇਨਸਾਨ ਦੇ ਦਰੁਸਤ ਤਰੀਕੇ ਨਾਲ ਜੀਵਨ ਬਿਤਾਉਣ ਦੇ ਅਸੂਲਾਂ ਨੂੰ ਲੱਭ ਕੇ ਦੱਸਿਆ ਕਿ ਇਹਨਾਂ ਅਸੂਲਾਂ ਨਾਲ ਵਾਸ਼ਨਾ ਨੂੰ ਜਿੱਤ ਲਈਦਾ ਤੇ ਵਾਸ਼ਨਾ ਦੇ ਜਿੱਤਣ ਨਾਲ ਜਨਮ ਮਰਨ ਕੱਟਿਆ ਜਾਂਦਾ, ਨਿਰਵਾਣ ਦੀ ਹਾਲਤ ਲੱਭਦੀ ਹੈ ਭਾਵ ਮੁਕਤੀ ਲੱਭ ਜਾਂਦੀ ਹੈ। ਉਹਨਾਂ ਨੇ ਸਮੁੱਚੇ ਤੌਰ 'ਤੇ ਸਾਰੀ ਬੁਝਾਰਤ ਨੂੰ ਇਸ ਤਰ੍ਹਾਂ ਹੱਲ ਕੀਤਾ ਸੀ। ਇਸ ਵਿੱਚ ਜੇ ਆਦਰਸ਼ਕ ਜੀਵਨ ਬਸਰ ਕੀਤਾ ਜਾਏ ਤਾਂ ਜੀਵ ਲਗਭਗ ਸੰਨਿਆਸ ਵਿੱਚ ਚਲਾ ਜਾਂਦਾ ਹੈ। ਇਸ ਤਰ੍ਹਾਂ ਦੇ ਸੰਨਿਆਸ ਵਿੱਚ ਜਗਤ ਦੇ ਅੰਤਲੇ ਆਧਾਰ ਭਾਵ ਪ੍ਰਭੂ ਵੱਲ ਦ੍ਰਿਸ਼ਟੀ ਨਹੀਂ ਜਾਂਦੀ, ਭਾਵ ਇਸ ਤਰ੍ਹਾਂ ਦਾ ਜੀਵਨ ਬਤੀਤ ਕੀਤਿਆਂ ਜੈਸਾ ਮਹਾਤਮਾ ਬੁੱਧ ਨੇ ਲਿਖਿਆ, ਮਨੁੱਖ ਪ੍ਰਭੂ ਨਾਲ ਨਹੀਂ ਜੁੜਦਾ। ਜਦੋਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੁਨੀਆਂ ਦੀ ਪੀੜ ਵੇਖੀ ਤੇ ਸੰਸਾਰ ਤਿਆਗ ਕੇ ਉਦਾਸੀ ਲਈ ਤੇ ਪੰਜ ਵੇਰ ਲਗਭਗ ਉਸੇ ਵੇਲੇ ਜਗਤ ਦੇ ਪ੍ਰਸਿੱਧ ਤੀਰਥਾਂ 'ਤੇ ਗਏ ਤੇ ਹਰੇਕ ਮਤ ਦੇ ਫਕੀਰਾਂ ਨੂੰ ਮਿਲੇ, ਭਲੇ ਪੁਰਖਾਂ ਨਾਲ ਵਿਚਾਰਾਂ ਕੀਤੀਆਂ। ਉਹਨਾਂ ਨੇ ਇਸ ਦਾ ਇਲਾਜ ਇਸ ਗੱਲ ਵਿੱਚ ਦੱਸਿਆ ਕਿ ਜਗਤ ਦਾ ਮੂਲ ਕਾਰਨ ਸਦਾ ਥਿਰ ਰਹਿਣ ਵਾਲਾ ਅਕਾਲ ਪੁਰਖ ਹੈ, ਵਾਹਿਗੁਰੂ ਹੈ, ਅਤੇ ਉਹ ਆਪ ਹੀ ਭਾਵ ਪ੍ਰਭੂ ਹੀ ਦੁੱਖਾਂ ਤੋਂ ਕਲੇਸ਼ਾਂ ਤੋਂ ਰਹਿਤ ਹੈ, ਅਤੇ ਉਸ ਦੀ ਨੇੜਤਾ ਹੀ ਸਾਨੂੰ ਇਹਨਾਂ ਦੁੱਖਾਂ ਕਲੇਸ਼ਾਂ ਤੋਂ ਛੁਡਾਉਂਦੀ ਹੈ ਤੇ ਕਿਤੇ ਸੁੱਖ ਤੇ ਆਰਾਮ ਵਿੱਚ ਲੈ ਜਾਂਦੀ ਹੈ। ਉਸ ਤੋਂ ਦੂਰ ਹੋਣਾ ਹੀ ਦੁੱਖ ਮਿਲਣ ਦਾ ਕਾਰਨ ਹੈ। ਜਿਵੇਂ ਸਰਦੀ ਦੇ ਦਿਨਾਂ ਵਿੱਚ ਅੱਗ ਦੇ ਨੇੜੇ ਬਿਆਹ ਦੁੱਖ ਨਹੀਂ ਲੱਗਦਾ, ਦੂਰ ਹੋਇਆ ਹੀ ਠੰਡ ਦਾ ਦੁੱਖ ਵਾਪਰਦਾ। ਇਸ ਨੇੜਤਾ ਦੀ ਪ੍ਰਾਪਤੀ ਦਾ ਯਤਨ ਕਰਨਾ, ਆਪਣੇ ਉਸ ਅਨੰਤ ਵਾਹਿਗੁਰੂ ਨਾਲ ਆਪਣੇ ਦਿਲ ਨੂੰ ਲਾਈ ਰੱਖਣਾ ਦੱਸਿਆ ਗਿਆ, ਅਤੇ ਇਸ ਦਾ ਸਾਧਨ ਪ੍ਰਭੂ ਦਾ ਨਾਮ ਜਪਣਾ ਦੱਸਿਆ, ਤੇ ਸਿਮਰਨ ਦੀ ਪ੍ਰਾਪਤੀ ਲਈ ਨਾਮ ਦਾ ਜਾਪ ਕਰਨਾ ਦੱਸਿਆ। ਇਸ ਸਾਧਨ ਨੂੰ ਫਲ ਲੱਗਣ ਵਾਸਤੇ ਆਪ ਨੇ ਇਸ ਦਾ ਇੱਕ ਐਨਵਾਇਰਨਮੈਂਟ ਭਾਵ ਆਲਾ ਦੁਆਲਾ ਉਹ ਵੀ ਦੱਸਿਆ, ਜੋ ਕਿ ਸਤਸੰਗ, ਕਿਸੇ ਭਲੇ ਨਾਮੀ ਪੁਰਸ਼ ਦਾ ਸੰਗ, ਗੁਰਦੁਆਰਿਆਂ ਗੁਰਧਾਮਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ, ਕੀਰਤਨ ਅਥਵਾ ਕਥਾ ਆਦਿਕ ਹੈ। ਇਸ ਰਾਹੇ ਪਿਆਂ ਮਨ ਉਸ ਅਨੰਤ ਵੱਲ, ਇਸ ਦਿਸਦੇ ਵਸਦੇ ਸੰਸਾਰ ਦੀ ਅਸਲੀਅਤ ਵੱਲ ਜਾਂ ਇਸ ਦੀ ਅਲਟੀਮੇਟ ਰਿਐਲਿਟੀ ਵੱਲ ਰੁੱਖ ਕਰਦਾ ਕਰਦਾ ਇੰਨਾ ਨੇੜੇ ਹੋ ਜਾਂਦਾ ਕਿ ਫਿਰ ਉਸ ਦੇ ਗੁਣਾਂ ਦਾ ਸਾਂਝੀਵਾਲ ਹੋ ਕੇ ਕਿਸੇ ਉਚੇਰੀ ਅਵਸਥਾ ਵਿੱਚ ਪਹੁੰਚ ਜਾਂਦਾ, ਜਿੱਥੇ ਜਾ ਕੇ ਕਿਉਂ ਹੋਇਆ, ਕਿਵੇਂ ਹੋਇਆ ਆਦਿਕ ਸਾਰੇ ਪ੍ਰਸ਼ਨ ਖਤਮ ਹੋ ਜਾਂਦੇ ਨੇ, ਤੇ ਮਨ ਦੇ ਅੰਦਰ ਇੱਕ ਟਿਕਾਓ ਬਣ ਜਾਂਦਾ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ। ਅੰਦਰਲਾ ਇੱਕ ਟਿਕਾਓ ਤੇ ਉਚਾਈ ਤੇ ਆ ਜਾਂਦਾ, ਤੇ ਜਗਤ ਵਿੱਚ ਹੋ ਰਹੇ ਹਾਲਾਤ ਤੇ ਵਾਪਰ ਰਹੀਆਂ ਹੋਣੀਆਂ ਵਿੱਚ ਘਬਰਾਹਟ ਘੱਟ ਜਾਂਦੀ ਹੈ ਤੇ ਕਈ ਵੇਰ ਹਟ ਜਾਂਦੀ ਹੈ। ਮਨ ਦਾ ਖਿਆਲ ਕੁਝ ਇਸ ਕਿਸਮ ਦਾ ਬਣ ਜਾਂਦਾ, ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਐ। ਹੋਰਨਾਂ ਨਾਲ ਅਥਵਾ ਹੋਣ ਵਾਲੀਆਂ ਘਟਨਾਵਾਂ ਨਾਲ ਨਾਮ ਜਪਣ ਵਾਲੇ ਪੁਰਖ ਦਾ ਸੰਬੰਧ ਕੁਝ ਇਸ ਤਰ੍ਹਾਂ ਦਾ ਹੋ ਜਾਂਦਾ, ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਣੈ। ਇਹ ਤਾਂ ਹੈ ਪ੍ਰੈਕਟੀਕਲ ਤਰੀਕਾ ਦੁੱਖਾਂ ਤੋਂ ਛੁੱਟਣ ਦਾ। ਇਹ ਅਮਲ ਵਾਲੇ ਕੰਮ ਤਾਂ ਕਰਦੇ ਨੇ ਪਰ ਕਰਮਾਂ ਦੇ ਫਲ ਤੋਂ ਬਿਲਕੁਲ ਖਿਆਲ ਮੁਕਤ ਹੋ ਜਾਂਦੇ ਨੇ। ਮੌਤ ਅਤੇ ਦੁੱਖ ਨੂੰ ਕੋਈ ਸ਼ੈ ਨਹੀਂ ਸਮਝਦੇ। ਮਨ ਦਾ ਦਾਇਰਾ ਅਤੇ ਹੌਸਲਾ ਉੱਚਾ ਹੋ ਜਾਂਦਾ। ਦੁੱਖ ਅਵਲ ਤਾਂ ਆਉਂਦੇ ਹੀ ਨਹੀਂ ਪਰ ਅਵਸਥਾ ਅਨੁਸਾਰ ਜੇ ਪੁੰਦੇ ਨੇ ਤਾਂ ਇੰਨਾ ਜ਼ਰੂਰ ਹੋ ਜਾਂਦਾ ਹੈ ਕਿ ਦੁੱਖ ਆਉਣ ਦੇ ਬਾਵਜੂਦ ਉਹ ਤਕਲੀਫ ਨਹੀਂ ਦਿੰਦੇ। ਜਿਵੇਂ ਸਤਿਗੁਰੂ ਜੀ ਨੇ ਸੁਖਮਣੀ ਸਾਹਿਬ ਵਿੱਚ ਵਰਣਨ ਕੀਤਾ, ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ। ਪਹਿਲੀ ਅਵਸਥਾ ਵਿੱਚ ਇਹ ਲੋਕ ਦੁੱਖਾਂ ਕਸ਼ਟਾਂ ਹੋਣੀਆਂ ਨੂੰ ਆਪਣੇ ਕਰਮਾਂ ਦਾ ਫਲ ਸਮਝਦੇ ਨੇ। ਜਿਵੇਂ ਨਾਰਾਇਣ ਨਿੰਦਸ ਕਾਏ ਭੁੱਲੀ ਗਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਪਰ ਜਦੋਂ ਨਾਮ ਦੀ ਅਵਸਥਾ ਪੱਕ ਜਾਂਦੀ ਹੈ ਤਾਂ ਕੀ ਵੇਖਦੇ ਨੇ ਕਿ ਪਾਈ ਦਾ ਤੇ ਆਪਣੇ ਕਰਮਾਂ ਦਾ ਫਲ ਹੈ। ਪਰ ਆਪਣੇ ਕਰਮਾਂ ਦਾ ਫਲ ਦਾਤਾ ਕਿਸੇ ਇਹੋ ਜਿਹੀ ਸ਼ਕਲ ਵਿੱਚ ਦਿੰਦਾ ਹੈ ਜਿਸ ਨੂੰ ਅਸੀਂ ਸਮਝ ਨਹੀਂ ਸਕਦੇ। ਉਹ ਹੈ ਜਗਤ ਦਾ ਆਧਾਰ ਹੈ। ਸਿਮਰਨ ਨਾਲ ਮਨੁੱਖੀ ਨਜ਼ਰ ਪ੍ਰਭੂ ਵੱਲ ਉੱਠਣ ਲੱਗ ਪੈਂਦੀ ਹੈ, ਉਸ ਦੀ ਨੇੜਤਾ ਮੰਨਣ ਲੱਗ ਪੈਂਦੀ ਹੈ। ਫਿਰ ਇਹ ਦਿਸਣ ਲੱਗ ਪੈਂਦਾ ਹੈ ਕਿ ਸਾਰਾ ਕੁਝ ਹੁਕਮ ਹੈ ਅਤੇ ਹੁਕਮ ਦੇਣ ਵਾਲਾ ਮੇਰਾ ਪ੍ਰੀਤਮ ਹੈ, ਮੇਰਾ ਪਿਆਰਾ ਹੈ। ਜਿਸ ਦੇ ਨੇੜੇ ਮੈਂ ਜਾ ਰਿਹਾ ਉਹ ਸੱਜਣ ਹੈ, ਮਿੱਤਰ ਹੈ। ਫਿਰ ਇਸ ਤਰ੍ਹਾਂ ਦੇ ਭਾਵ ਮਨ ਵਿੱਚ ਆਉਣ ਲੱਗ ਪੈਂਦੇ ਨੇ। ਜੋ ਕਿਛ ਹੋਆ ਸਭ ਕਿਛ ਤੁਝ ਤੇ, ਤੇਰੀ ਸਭ ਅਸਨਾਈ। ਜੋ ਕੁਛ ਹੁੰਦਾ ਉਸ ਤੋਂ ਅਤੇ ਉਹ ਜੋ ਕੁਝ ਕਰਦਾ ਮਿੱਤਰਤਾ ਹੀ ਮਿੱਤਰਤਾ ਹੈ। ਭਾਵ ਪਿਆਰਾ ਮਿੱਤਰ ਜੋ ਕੁਝ ਕਰਦਾ ਕਦੇ ਦੁੱਖ ਦੇਣ ਵਾਸਤੇ ਨਹੀਂ ਕਰਦਾ। ਇਸ ਤਰ੍ਹਾਂ ਨਾਮ ਦੇ ਅਭਿਆਸ ਨਾਲ ਦ੍ਰਿਸ਼ਟੀ ਬਦਲਦੀ ਬਦਲਦੀ ਕਿਸੇ ਟਿਕਾਣੇ 'ਤੇ ਜਾ ਕੇ ਵਿਸ਼ਵਾਸ ਦੀ ਅਵਸਥਾ ਵਿੱਚ ਟਿਕ ਜਾਂਦੀ ਹੈ। ਫਿਰ ਸਤਿਗੁਰੂ ਆਖਦੇ ਨੇ ਕਿ ਤਤ ਗਿਆਨ ਨਾਲ ਮੰਜ਼ਿਲ ਮਿਲ ਜਾਂਦੀ ਹੈ। ਜਿਵੇਂ ਸੁਖਮਣੀ ਸਾਹਿਬ ਵਿੱਚ ਗੁਰੂ ਜੀ ਨੇ ਸਮਝਾਇਆ, ਜਾਂ ਕਹਿ ਰਿਹਾ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ। ਇਹ ਕੁਝ ਤਾਂ ਸਤਿਗੁਰੂ ਦਾ ਮਾਰਗ ਸ੍ਰੀ ਗੁਰਬਾਣੀ ਵਿੱਚੋਂ ਅਤੇ ਉਹਨਾਂ ਦੇ ਜੀਵਨ ਵਿੱਚੋਂ ਅਤੇ ਨਾਮੀ ਪੁਰਖਾਂ ਦੇ ਸਤਸੰਗ ਵਿੱਚੋਂ ਸਮਝ ਪੈਂਦਾ। ਜੇ ਹੁਣ ਅਸੀਂ ਪ੍ਰਸ਼ਨਾਂ ਨੂੰ ਜੋ ਜਗਤ ਵਿੱਚ ਬਦੀ ਵੇਖ ਕੇ ਜਾਂ ਦੁੱਖ ਵੇਖ ਕੇ ਉਪਜਦੇ ਨੇ ਦਿਮਾਗੀ ਤਾਕਤ ਨਾਲ ਜੇ ਹੱਲ ਕਰਨਾ ਚਾਹੀਏ ਤਾਂ ਉਹ ਹੱਲ ਘੱਟ ਹੁੰਦੇ ਨੇ ਕਿਉਂਕਿ ਸਾਡਾ ਮਨ ਸਾਕਤ ਅਵਸਥਾ ਵਿੱਚ ਹੈ। ਜਿਵੇਂ ਕਿਸੇ ਦੇ ਘਰ ਬਿਜਲੀ ਦਾ ਲੈਂਪ ਹੋਵੇ ਅਤੇ ਬਿਜਲੀ ਘਰ ਨਾਲ ਉਸਦਾ ਸੰਬੰਧ ਸਾਕਤ ਹੋਇਆ ਹੋਵੇ, ਪਾਵਰ ਟੁੱਟਾ ਹੋਇਆ ਹੋਵੇ, ਤਾਂ ਉਸ ਵਿੱਚ ਬਿਜਲੀ ਦੀ ਰੌ ਆਉਂਦੀ ਹੀ ਨਹੀਂ। ਇਸ ਤਰ੍ਹਾਂ ਜੋ ਮਨ ਆਪਣੇ ਅੰਤਿਮ ਆਧਾਰ ਭਾਵ ਅਲਟੀਮੇਟ ਸਪੋਰਟ ਅਕਾਲ ਪੁਰਖ ਵਾਹਿਗੁਰੂ ਨਾਲ ਨਹੀਂ ਲੱਗ ਰਿਹਾ, ਉਹ ਅੰਤ ਵਿੱਚ ਹੈ, ਭਾਵ ਮਰ ਜਾਣ ਵਾਲਾ ਹੈ, ਉਸਦੀ ਦ੍ਰਿਸ਼ਟੀ ਫਿਨਟ ਵਿੱਚ ਹੈ, ਭਾਵ ਉਸਦੀ ਦ੍ਰਿਸ਼ਟੀ ਛੋਟੀ ਹੈ, ਉਸਦੀ ਦ੍ਰਿਸ਼ਟੀ ਅੰਤ ਵਾਲੀ ਹੈ, ਉਹ ਮੋਹ ਮਾਇਆ ਵਿੱਚ ਫਸਿਆ ਹੋਇਆ ਹੈ। ਉਸਦੀ ਨਜ਼ਰ ਥੋੜ੍ਹੀ ਦੂਰ ਤੱਕ ਜਾਂਦੀ ਹੈ ਅਤੇ ਥੋੜ੍ਹੇ ਦਾਇਰੇ ਵਿੱਚ ਦੁੱਖਾਂ ਸੁੱਖਾਂ ਵਿੱਚ ਘਾਬਰਦੀ ਹੈ ਜਾਂ ਖੁਸ਼ ਹੁੰਦੀ ਹੈ। ਜਿਸ ਤਰ੍ਹਾਂ ਇੱਕ ਬੱਚੇ ਦਾ ਖਿਡੌਣਾ ਟੁੱਟ ਜਾਣ ਨਾਲ ਡਾਢੀ ਬੁਰੀ ਹਾਲਤ ਹੁੰਦੀ ਹੈ ਅਤੇ ਉਹ ਰੋਂਦਾ ਥੰਮਿਆ ਨਹੀਂ ਜਾਂਦਾ, ਪਰ ਉਹ ਬੱਚਾ ਜਦੋਂ ਥੋੜ੍ਹਾ ਜਿਹਾ ਵੱਡਾ ਹੋ ਜਾਂਦਾ ਹੈ, ਜਦੋਂ ਉਹਦੀ ਦ੍ਰਿਸ਼ਟੀ ਥੋੜ੍ਹੀ ਜਿਹੀ ਵਿਸ਼ਾਲ ਹੋ ਜਾਂਦੀ ਹੈ ਤਾਂ ਖਿਡੌਣੇ ਦੇ ਟੁੱਟਣ ਨਾਲ ਦੁਖੀ ਨਹੀਂ ਹੁੰਦਾ। ਇਸ ਤਰ੍ਹਾਂ ਦੀ ਕੁਝ ਹਾਲਤ ਹੈ। ਜਦੋਂ ਨਾਮ ਜਪਦਾ ਹੈ ਤਾਂ ਖਿਆਲ ਅੰਤਰਮੁਖੀ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿੱਥੇ ਜਾ ਕੇ ਦ੍ਰਿਸ਼ਟੀ ਨੇ ਬਦਲਣਾ। ਨਾਮ ਜਦ ਅੱਠੇ ਪੈਰ ਲੱਗਣ ਵਾਲਾ ਹੋ ਜਾਂਦਾ ਤਾਂ ਨਾਮੀ ਮਨ ਸਾਕਤ ਅਵਸਥਾ ਵਿੱਚੋਂ ਨਿਕਲ ਜਾਂਦਾ ਅਤੇ ਫਿਰ ਉਹ ਜਾਣੋ ਜਾਂਦਾ। ਉਸ ਦੀ ਦ੍ਰਿਸ਼ਟੀ ਫਿਰ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ। ਸੰਤਾਪ ਘੱਟ ਜਾਂਦੇ ਨੇ, ਹਰਖ ਸ਼ੋਕ ਨੀਵੇਂ ਪੈ ਜਾਂਦੇ ਨੇ। ਪੰਜੇ ਮਹਾਂਬਲੀਆਂ ਉੱਤੇ ਪੂਰਾ ਕੰਟਰੋਲ ਹੋ ਜਾਂਦਾ ਅਤੇ ਪੰਜੇ ਇੰਦਰੀਆਂ ਤੋਂ ਪ੍ਰਾਪਤ ਹੋਣ ਵਾਲੇ ਸੁੱਖਾਂ ਵੱਲ ਰੁਚੀ ਘੱਟ ਜਾਂਦੀ ਹੈ। ਇਸ ਤੋਂ ਅੱਗੇ ਫਿਰ ਨਾਮ ਪ੍ਰਾਣਾਂ ਵਿੱਚ ਵੱਸ ਜਾਂਦਾ ਹੈ, ਜਿਵੇਂ ਏਕ ਸ਼ਬਦ ਮੇਰਾ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾਂ। ਫਿਰ ਰਜ਼ਾ ਦੀ ਸੋਝੀ ਪੈਣ ਲੱਗ ਪੈਂਦੀ ਹੈ, ਸਮਝ ਆਉਣ ਲੱਗ ਪੈਂਦੀ ਹੈ ਕਿ ਮੈਂ ਵਾਹਿਗੁਰੂ ਜੀ ਦੀ ਰਜ਼ਾ ਵਿੱਚ ਆਪਣੀ ਮਰਜ਼ੀ ਨੂੰ ਮਿਲਾਉਣਾ। ਮੈਂ ਆਪਣੇ ਨਿੱਕੀ ਜਿਹੀ ਛੋਟੀ ਜਿਹੀ ਘੱਟ ਦ੍ਰਿਸ਼ਟੀ ਵਾਲੀ ਮਰਜ਼ੀ ਨੂੰ ਉਸ ਅਨੰਤ ਵਾਹਿਗੁਰੂ ਦੀ ਮਰਜ਼ੀ ਨਾਲ ਰਜ਼ਾ ਨਾਲ ਮਿਲਾਉਣਾ। ਗੁਰਮੁਖ ਰੋਮ ਰੋਮ ਹਰ ਧਿਆਵੈ। ਬਸ ਜਦੋਂ ਗੁਰਮੁਖ ਸਾਈਂ ਦੀ ਸੁਰ ਨਾਲ ਇੱਕ ਸੁਰ ਹੋ ਗਿਆ ਉਸਨੂੰ ਫਿਰ ਪਿਆਰ ਦਾ ਸਾਰਾ ਖੇਡ ਦਿਸਦਾ, ਉਸ ਦੀ ਉੱਚੀ ਹੋ ਗਈ ਦ੍ਰਿਸ਼ਟੀ। ਫਿਰ ਜਵਾਨ ਆਦਮੀ ਦੀ ਉੱਚੀ ਦ੍ਰਿਸ਼ਟੀ ਵਾਂਗ ਖਿਡੌਣਿਆਂ ਵਾਲੇ ਹਰਖ ਸ਼ੋਕ ਤੋਂ ਉੱਚੀ ਹੋ ਜਾਂਦੀ ਹੈ। ਮੈਂ ਨਹੀਂ ਕਹਿ ਸਕਦਾ ਕਿ ਮੈਂ ਤੁਹਾਨੂੰ ਗੁਰੂ ਜੀ ਦੇ ਆਸ਼ੇ ਨੂੰ ਠੀਕ ਤਰ੍ਹਾਂ ਦੱਸ ਰਿਹਾ ਕਿ ਨਹੀਂ, ਪਰ ਮੇਰਾ ਯਤਨ ਇਸ ਚਿੱਠੀ ਵਿੱਚ ਇਸੇ ਤਰ੍ਹਾਂ ਹੀ ਹੈ। ਜੇ ਇਸ ਤੋਂ ਆਪ ਦੇ ਦੁਖੀ ਹਿਰਦੇ ਨੂੰ ਕੁਝ ਸੁੱਖ ਮਿਲੇ ਤਾਂ ਅਨੰਤ ਦਾਤਾ ਦਾ ਸ਼ੁਕਰ ਹੈ। ਜੇ ਕੋਈ ਰਹਿਨੁਮਾਈ ਨਾ ਮਿਲੇ ਤਾਂ ਫਿਰ ਮੇਰੀ ਇਨਸਾਨੀ ਅਕਲ ਦੀ ਕਮਜ਼ੋਰੀ ਹੈ ਕਿ ਆਪਣੇ ਚਮਤਕਾਰ ਮਾਤਰ ਨਾਲ ਜਗਤ ਦੀ ਬੁਝਾਰਤ ਨੂੰ ਬਦੀ ਅਤੇ ਪੀੜਾਂ ਦੀ ਮੁੰਦਾਵਣੀ ਨੂੰ ਬਦੀ ਅਤੇ ਪੀੜਾਂ ਦੀ ਬੁਝਾਰਤ ਨੂੰ ਖੋਲ ਸਕੇ। ਜਿਵੇਂ ਕਿਸੇ ਸਿਆਣੇ ਮਨੁੱਖ ਨੇ ਕਿਹਾ, ਇਸ ਬੁਝਾਰਤ ਨੂੰ ਅਕਲ ਨਾਲ ਨਾ ਕੋਈ ਖੋਲ ਸਕਿਆ ਅਤੇ ਨਾ ਹੀ ਕੋਈ ਖੋਲ ਸਕੇਗਾ, ਕਿਉਂਕਿ ਜਿਹੜੀ ਸਾਡੀ ਅਕਲ ਹੈ ਨਾ, ਜਿਹੜੀ ਸਾਡੀ ਬੁੱਧੀ ਹੈ ਜਿਸ ਨੂੰ ਇੰਟੈਲੈਕਟ ਆਖਦੇ ਨੇ, ਇਹ ਤਾਂ ਸਰੀਰ ਨੂੰ ਜਗਤ ਵਿੱਚ ਸੁਖੀ ਰੱਖਣ ਵਾਸਤੇ ਬਾਹਰਮੁਖੀ ਸੰਦ ਹੈ। ਇਹ ਸਾਨੂੰ ਬਾਹਰਲੇ ਪਸਾਰੇ ਵਿੱਚ ਲੈ ਜਾਂਦੀ ਹੈ ਅਤੇ ਪੰਜਾਂ ਇੰਦਰੀਆਂ ਦੀ ਤਾਕਤ ਹੱਦ ਬੰਨੇ ਵਿੱਚ ਰੱਖਦੀ ਹੈ। ਅਨੁਮਾਨ ਅਤੇ ਤਜਰਬੇ ਨਾਲ ਪਸਾਰੇ ਦੇ ਵਿੱਚ ਸਲਾਮਤੀ ਦੇ ਰਾਹ ਸਿਖਾਉਂਦੀ ਹੈ। ਅਨੰਤ ਅਸਲੀਅਤ ਜੋ ਹੈ ਸੋ ਦ੍ਰਿਸ਼ਟਮਾਨ ਨਹੀਂ, ਭਾਵ ਅਲਟੀਮੇਟ ਰਿਐਲਿਟੀ ਅਕਾਲ ਪੁਰਖ ਵਾਹਿਗੁਰੂ ਅੱਖਾਂ ਨਾਲ ਨਹੀਂ ਦਿਸਦਾ। ਹਾਂ, ਉਹ ਅੱਖਾਂ ਨਾਲ ਦਿਸਦਾ ਤਾਂ ਨਹੀਂ, ਪਰ ਸਾਰਿਆਂ ਨੂੰ ਵੇਖਣ ਵਾਲਾ ਜ਼ਰੂਰ ਹੈ। ਜਦੋਂ ਕਿਸੇ ਤਰੀਕੇ ਨਾਲ ਸਾਡੀ ਬੁੱਧੀ ਅੰਦਰੋਂ ਉਲਟ ਜਾਵੇ ਅਤੇ ਅੰਤਰਮੁਖੀ ਹੋ ਜਾਏ ਤਾਂ ਜਿਵੇਂ ਕਿ ਭਾਈ ਮਰਦਾਨੇ ਨੂੰ ਸਤਿਗੁਰੂ ਜੀ ਨੇ ਕਿਹਾ ਸੀ ਕਿ ਇਸ ਢੰਗ ਨਾਲ ਇਹ ਬੁੱਧੀ ਇੱਕ ਤਰ੍ਹਾਂ ਮਰ ਜਾਂਦੀ ਹੈ ਅਤੇ ਇੱਕ ਹੋਰ ਬੁੱਧੀ ਉਪਜ ਪੈਂਦੀ ਹੈ, ਫਿਰ ਉਹ ਬੁੱਧੀ ਅਕਾਲ ਪੁਰਖ ਵਾਹਿਗੁਰੂ ਦੇ ਖਜ਼ਾਨੇ ਕਾਰਖਾਨੇ ਨੂੰ ਵੇਖਦੀ ਹੈ। ਅਤੇ ਜੇ ਕਿਸੇ ਨੇ ਸਮਝਣਾ ਹੋਵੇ ਕਿ ਕਿਉਂ ਹੈ ਅਤੇ ਕਿਵੇਂ ਹੈ ਤਾਂ ਉਸਦਾ ਉਸ ਅਵਸਥਾ ਦਾ ਹੱਲ ਦੇਖਣ ਵਾਲੀ ਦ੍ਰਿਸ਼ਟੀ ਵਿੱਚ ਹੈ, ਦ੍ਰਿਸ਼ਟਮਾਨ ਵਿੱਚ ਨਹੀਂ। ਭਾਵ ਜਿਹੜੀ ਸ਼ੈ ਦਿਸਦੀ ਹੈ ਉਹਦੇ ਵਿੱਚ ਨਹੀਂ, ਬਲਕਿ ਅਕਾਲ ਪੁਰਖ ਵਾਹਿਗੁਰੂ ਵਿੱਚ ਲੀਨ ਹੋ ਕੇ ਹੈ। ਇਸ ਲਈ ਦੇਖਣ ਵਾਲੇ ਜਗਤ ਵਿੱਚੋਂ ਉੱਠ ਕੇ ਦੇਖਣ ਵਾਲੇ ਅਕਾਲ ਪੁਰਖ ਵਾਹਿਗੁਰੂ ਵੱਲ ਆਪਣਾ ਮਨ ਕਰੀਦਾ ਅਤੇ ਜਦੋਂ ਟਿਕਾਉਂਦੇ ਟਿਕਾਉਂਦੇ ਉਸ ਪ੍ਰਭੂ ਵਿੱਚ ਜਾ ਟਿਕੀਦਾ ਤਾਂ ਦ੍ਰਿਸ਼ਟੀ ਬਦਲਦੀ ਹੈ ਜੋ ਅਸਲੀਅਤ ਨੂੰ ਅਨੁਭਵ ਕਰਦੀ ਹੈ। ਜਾਣਨ ਦੀ ਹਾਲਤ ਲਿਮਿਟਡ ਹੈ, ਥੋੜ੍ਹੀ ਹੈ, ਅਤੇ ਅਨੁਭਵ ਬੇਹੱਦ ਭਾਵ ਅਨਲਿਮਿਟਡ ਬਿਨਾਂ ਕਿਸੇ ਹੱਦ ਬੰਨੇ ਤੋਂ ਹੈ। ਇਹ ਗੱਲਾਂ ਮਾਤਰ ਨਹੀਂ, ਪ੍ਰਭੂ ਦੇ ਸਿਮਰਨ ਨਾਲ ਇਸ ਦੀ ਪ੍ਰਾਪਤੀ ਦਾ ਅਸਲੀ ਰਾਹ ਸਤਿਗੁਰੂ ਜੀ ਨੇ ਦੱਸ ਦਿੱਤਾ ਹੋਇਆ ਹੈ, ਜੋ ਸੰਖੇਪ ਮਾਤਰ ਆਪਾਂ ਹੁਣੇ ਵਿਚਾਰਿਆ ਹੈ। ਜਿਸ ਹਾਲਤ ਵਿੱਚ ਅਸੀਂ ਹਾਂ, ਸਾਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਮਨ ਬੁੱਧੀ ਕਰਕੇ ਐਸੇ ਟਿਕਾਣੇ 'ਤੇ ਐਸੀ ਅਵਸਥਾ ਵਿੱਚ ਨਹੀਂ ਕਿ ਸਾਰੇ ਜਗਤ ਦੇ ਮਾਲਕ ਨੂੰ ਸਮਝ ਸਕੀਏ। ਜੋ ਹੋ ਰਿਹਾ ਸੋ ਹੁਕਮ ਹੈ, ਅਸੀਂ ਇਸ ਮਾਰਗ 'ਤੇ ਪੈ ਜਾਈਏ, ਸਮਾਂ ਆ ਜਾਏਗਾ ਕਿ ਸਾਨੂੰ ਅਸਲੀਅਤ ਦੀ ਵੀ ਸਮਝ ਪੈ ਜਾਵੇਗੀ। ਇਸ ਵੇਲੇ ਇਹ ਭਰੋਸਾ ਕਰਨਾ ਚਾਹੀਦਾ ਕਿ ਮੀਤ ਕਰੈ ਸੋਈ ਹਮ ਮਨ, ਮੀਤ ਕੇ ਕਰਤਬ ਕੁਸ਼ਲ ਸਮਾਨਾ। ਤੁਸੀਂ ਲਿਖਦੇ ਹੋ ਕਿ ਤੁਸੀਂ ਸਤਸੰਗ ਕੀਤਾ ਤੇ ਕਿਸੇ ਮਹਾਂਪੁਰਖ ਨੇ ਤੁਹਾਨੂੰ ਆਖਿਆ ਕਿ ਚੁਪੇੜ ਤੇ ਪਿਤਾ ਪੁੱਤਰ ਨੂੰ ਮਾਰਦਾ, ਯਤੀਮ ਬੱਚੇ ਨੂੰ ਕਿਤੇ ਪਿਤਾ ਦੇ ਪਿਆਰ ਵਾਲੀ ਚੁਪੇੜ ਹਾਸਲ ਨਹੀਂ ਹੁੰਦੀ। ਜਦੋਂ ਇਹੋ ਜਿਹੇ ਦਿਲਾਸਾ ਦੇਣ ਵਾਲੇ ਤੇ ਇੱਕ ਫਿਕਰੇ ਵਿੱਚ ਸੁਮਤ ਦੇਣ ਵਾਲੇ ਮਹਾਂਪੁਰਸ਼ ਦਾ ਸੰਗ ਤੁਹਾਨੂੰ ਪ੍ਰਾਪਤ ਹੈ ਤਾਂ ਫਿਰ ਤੇ ਡੋਲਣਾ ਨਹੀਂ ਚਾਹੀਦਾ, ਸ਼ੁਕਰ ਕਰਨਾ ਚਾਹੀਦਾ ਤੇ ਨਾਮ ਵਿੱਚ ਜਿਉਂ ਉੱਠਣਾ ਤੇ ਅੰਤਰਮੁਖੀ ਜੀਵਨ ਦਾ ਯਤਨ ਕਰਨਾ ਲਾਭਕਾਰੀ ਹੋ ਸਕਦਾ ਹੈ। ਵਾਹਿਗੁਰੂ ਰਹਿਮਤ ਕਰੇ ਤੇ ਇਸ ਦੁੱਖ ਵਿੱਚੋਂ ਤੁਹਾਨੂੰ ਠੰਡ, ਸ਼ਾਂਤੀ ਤੇ ਸੁਖ ਦੇਵੇ ਤੇ ਆਪਣੇ ਨੇੜੇ ਰੱਖੇ। ਆਪ ਦਾ ਹਿਤਕਾਰੀ ਵੀਰ ਸਿੰਘ।